ਅੰਮ੍ਰਿਤ ਨਾਮ ਨਿਧਾਨ ਹੈ। ਇੱਕ ਤੇ ਅੰਮ੍ਰਿਤ ਜਿਹੜਾ ਪੰਜ ਪਿਆਰਿਆਂ ਤੋਂ ਪ੍ਰਾਪਤ ਹੋਇਆ ਉਹ ਅੰਮ੍ਰਿਤ, ਇੱਕ ਫਿਰ ਨਾਮ ਅੰਮ੍ਰਿਤ, ਇਹ ਦੋਵੇਂ ਅੰਮ੍ਰਿਤ ਛਕਣੇ ਨੇ। ਆਖੋ
ਸਤਨਾਮ।
ਬਹੁਤ ਲੋਕ ਏਦਾਂ ਦੇ ਨੇ ਜਿਨ੍ਹਾਂ ਨੇ ਪੰਜ ਪਿਆਰਿਆਂ ਤੋਂ ਤੇ ਅੰਮ੍ਰਿਤ ਜ਼ਰੂਰ ਛਕਿਆ ਪਰ ਨਾਮ ਅੰਮ੍ਰਿਤ ਅਜੇ ਨਹੀਂ ਛਕਿਆ। ਨਾਮ ਅੰਮ੍ਰਿਤ ਪਰ ਦੋਵੇਂ ਅੰਮ੍ਰਿਤ, ਨਾਮ ਅੰਮ੍ਰਿਤ ਵੀ ਤੇ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਵੀ। ਮੈਨੂੰ ਇੱਕ ਕਹਿੰਦਾ ਇੱਕ ਵਾਰੀ ਪਿੱਛੇ ਜੇ ਇੱਕ ਸਿੰਘ ਮਿਲਿਆ, ਉਹ ਕਹਿੰਦਾ ਬਾਬਾ ਜੀ ਨਾਮ ਅੰਮ੍ਰਿਤ ਹੁੰਦਾ ਹੈ, ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਣ ਦੀ ਤੇ ਲੋੜ ਹੀ ਨਹੀਂ। ਆਖੋ
ਸਤਨਾਮ।
ਬਹੁਤ ਲੋਕ ਇੱਦਾਂ ਦੇ ਨੇ ਨਾ ਜਿਹੜੇ ਕਹਿੰਦੇ ਨੇ ਵੀ ਅੰਮ੍ਰਿਤ ਛਕਣ ਦੀ ਲੋੜ ਨਹੀਂ। ਬਹੁਤ ਥਾਵਾਂ ਤੇ ਪੜ੍ਹੀਦਾ, ਤੇਰੇ ਪੇਪਰਾਂ 'ਚ ਵੀ ਹੋਰ ਵੀ ਕਈ ਇਸ਼ਤਿਹਾਰ ਮੈਗਜ਼ੀਨ ਇੱਦਾਂ ਦੇ ਹਨ ਜਿਨ੍ਹਾਂ ਵਿੱਚ ਕਈ ਲੋਕ ਇਹ ਲਿਖਦੇ ਆ ਕਿ ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ। ਮੈਂ ਹੈਰਾਨ ਹਾਂ ਉਹਨਾਂ ਲੋਕਾਂ ਤੋਂ। ਇੱਕ ਬੰਦਿਸ਼ ਬਣਾਈ ਸੀ ਮਹਾਰਾਜ ਨੇ ਆਪਣੇ ਖਾਲਸੇ ਵਾਸਤੇ, ਇਹ ਪੰਜ ਕਕਾਰੀ ਬਣਾਇਆ ਸੀ ਮਨ ਵਿੱਚ ਭੈ ਰਵੇ, ਅਤੇ ਆਉਣ ਵਾਲਾ ਸਮਾਂ ਵੇਖਦੇ ਹਾਂ ਜਦੋਂ ਸੱਚੇ ਪਾਤਸ਼ਾਹ ਆਪ ਹੀ ਬਖਸ਼ ਲੈਣ, ਆਪ ਹੀ ਸਤਿਗੁਰੂ ਮਿਹਰ ਕਰਨ, ਨਹੀਂ ਤਾਂ ਇੱਦਾਂ ਦੇ ਲੋਕ ਪੈਦਾ ਹੋ ਗਏ ਆ ਜਿਹੜੇ ਹੈ ਸਿੱਖ ਨੇ ਪਰ ਸਿੱਖੀ ਦੇ ਕੱਟੜ ਵਿਰੋਧੀ ਨੇ। ਆਖੋ ਸਤਨਾਮ। ਹੈ ਸਿੱਖ ਨੇ ਉਹ ਪਰ ਸਿੱਖੀ ਦੇ ਕੱਟੜ ਵਿਰੋਧੀ ਨੇ। ਡਾਇਰੈਕਟ ਉਹ ਇਹ ਗੱਲ ਕਹਿੰਦੇ ਨੇ ਵੀ ਅੰਮ੍ਰਿਤ ਛਕਣ ਦੀ ਲੋੜ ਨਹੀਂ, ਅੰਮ੍ਰਿਤ ਦੀ ਕੋਈ ਇਹ ਮਹਾਨਤਾ ਨਹੀਂ। ਸਿੱਖ ਧਰਮ ਵਿੱਚ ਇੱਦਾਂ ਉਹ ਕਹਿੰਦੇ ਨੇ ਅੰਮ੍ਰਿਤ ਦੀ ਲੋੜ ਨਹੀਂ। ਤੇ ਦਾਸ ਨੂੰ ਇੱਕ ਸਿੰਘ ਮਿਲਿਆ, ਉਹ ਕਹਿੰਦਾ ਜੀ ਅੰਮ੍ਰਿਤ ਜਿਹੜਾ ਨਾ ਜੀ ਨਾਮ ਅੰਮ੍ਰਿਤ ਹੁੰਦਾ ਤੇ ਦੂਜਾ ਅੰਮ੍ਰਿਤ ਛਕਣ ਦੀ ਲੋੜ ਨਹੀਂ। ਆਪ ਜੀ ਨੂੰ ਬੇਨਤੀ ਹੈ ਜਿੰਨੀ ਸੰਗਤ ਬੈਠੀ ਹੈ ਧਿਆਨ ਪੂਰਾ ਇਕਾਗਰ ਰੱਖੋ। ਜਿਹੜੇ ਮੱਥਾ ਟੇਕਣ ਵਾਲੇ ਨੇ ਇਹਨਾਂ ਦੀ ਲਾਈਨ ਤੇ ਅਜੇ ਬੜੀ ਲੰਮੀ ਹੈ, ਇਹਨਾਂ ਨੇ ਮੱਥਾ ਹੌਲੀ ਹੌਲੀ ਟੇਕ ਕੇ ਬਹਿਣਾ। ਆਪਾਂ ਆਪਣਾ ਮਨ ਜੋੜ ਕੇ ਰੱਖਣਾ, ਪੂਰੀ ਇਕਾਗਰਤਾ। ਇਹ ਨਾ ਹੋਵੇ ਵੀ ਆਉਣ ਵਾਲੇ ਤੇ ਜਿਹੜੇ ਅਜੇ ਆ ਰਹੇ ਨੇ ਜਿਹੜੇ ਬੈਠੇ ਨੇ ਉਹ ਵੀ ਉੱਧਰ ਵੇਖੀ ਜਾਣ ਤੇ ਆਪਣਾ ਸਮਾਂ ਇੱਦਾਂ ਹੀ ਲੰਘ ਜਾਏ। ਜਿੰਨੀ ਸੰਗਤ ਬੈਠੀ ਆ ਪਹਿਰੇਦਾਰਾਂ ਨੂੰ ਵੀ ਬੇਨਤੀ ਕਰਾਂਗਾ ਵੀ ਬੋਲਣਾ ਨਹੀਂ, ਕਿਸੇ ਨੇ ਇਸ਼ਾਰਾ ਹੀ ਬਸ। ਤੇ ਜਿੰਨੀ ਸੰਗਤ ਨਮਸਕਾਰ ਕਰਨ ਵਾਲੀ ਆ ਉਹਨਾਂ ਨੂੰ ਵੀ ਬੇਨਤੀ, ਭਾਈ ਇਸ਼ਾਰਾ ਹੀ, ਪਿਆਰ ਨਾਲ ਬੈਠੀ ਚੱਲਿਓ, ਬੋਲਿਓ ਨਾ ਕੋਈ ਵੀ, ਧਿਆਨ ਦਿਓ ਪੂਰਾ। ਸਾਰੀ ਸੰਗਤ ਨੂੰ ਬੇਨਤੀ ਆ ਇਕਾਗਰਤਾ ਬਣਾ ਕੇ ਬੈਠੋ। ਸਤਿਸੰਗਤ ਜੀ ਉਹਨੇ ਆਖਿਆ, ਕਹਿੰਦਾ ਜੀ ਨਾਮ ਅੰਮ੍ਰਿਤ ਹੈ, ਹੈ ਤੇ ਗੁਰਮੁਖੋਂ ਨਾਮ ਅੰਮ੍ਰਿਤ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਾਨੂੰ ਮਾਣ ਹੈ ਜਿਨ੍ਹਾਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਪਹੁਲ ਸਾਨੂੰ ਦਿੱਤੀ ਆ। ਐਸੀ ਖੇਡ ਵਰਤਾਈ, ਐਸੀ ਕਲਾ ਵਰਤਾਈ ਸਤਿਸੰਗਤ ਜੀ, ਐਸੀ ਕਿਰਪਾ ਕੀਤੀ ਜੋ ਕਿਸੇ ਹੋਰ ਨੇ ਨਹੀਂ ਕੀਤੀ। ਧਿਆਨ ਦਿਓ, ਨਾਮ ਅੰਮ੍ਰਿਤ ਹੈ ਨਾ ਜੇ, ਜੇ ਨਾਮ ਅੰਮ੍ਰਿਤ ਹੈ ਤੇ ਫਿਰ ਇਹ ਤੇ ਯੁੱਗਾਂ ਤੋਂ ਹੀ ਹੈ। ਸਤਿਯੁਗ ਵਿੱਚ ਵੀ ਨਾਮ ਅੰਮ੍ਰਿਤ ਸੀ, ਤ੍ਰੇਤੇ ਵਿੱਚ ਵੀ ਨਾਮ ਅੰਮ੍ਰਿਤ ਸੀ, ਦੁਆਪਰ ਵਿੱਚ ਵੀ ਨਾਮ ਅੰਮ੍ਰਿਤ ਸੀ, ਗੁਰੂ ਪਿਆਰਿਓ ਗੁਰੂ ਨਾਨਕ ਤੋਂ ਪਹਿਲਾਂ ਵੀ ਨਾਮ ਅੰਮ੍ਰਿਤ ਸੀ। ਫਿਰ ਕੀ ਗੱਲ, ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਤੁਸੀਂ ਅੰਮ੍ਰਿਤਧਾਰੀ ਕਿਉਂ ਨਹੀਂ ਕਹਿੰਦੇ? ਜੇ ਕੋਈ ਨਾਮ ਜਪਣ ਵਾਲਾ ਹੋਵੇ, ਜੇ ਨਾਮ ਹੀ ਅੰਮ੍ਰਿਤ ਹੈ ਤੇ ਆਪਾਂ ਤੁਰੇ ਜਾਂਦੇ ਹੋਵੇ ਕੋਈ ਨਾਮ ਜਪਦਾ ਤੇ ਆਪਾਂ ਇਹ ਕਿਉਂ ਨਹੀਂ ਕਹਿੰਦੇ ਵੀ ਅੰਮ੍ਰਿਤਧਾਰੀ ਜਾ ਰਿਹਾ? ਕਿਉਂਕਿ ਅੰਮ੍ਰਿਤ ਨਾਮ ਜਪ ਰਿਹਾ, ਨਾਮ ਇਹਦੇ ਅੰਦਰ ਹੈ, ਜੀਭਾਂ ਰਾਹੀਂ ਨਾਮ ਜਪ ਰਿਹਾ, ਇਹ ਅੰਮ੍ਰਿਤਧਾਰੀ ਹੈ। ਨਹੀਂ, ਅੰਮ੍ਰਿਤਧਾਰੀ ਅਸੀਂ ਉਹਨੂੰ ਕਹਿੰਦੇ ਹਾਂ ਜਿਹਨੇ ਪੰਜ ਪਿਆਰਿਆਂ ਤੋਂ ਪਹੁਲ ਲਈ ਹੋਵੇ। ਆਖੋ ਸਤਨਾਮ। ਅੰਮ੍ਰਿਤਧਾਰੀ ਉਹ ਆ ਜਿਹੜਾ ਨਾਮ ਜਪਦਾ, ਅਸੀਂ ਉਹਨੂੰ ਅੰਮ੍ਰਿਤਧਾਰੀ ਨਹੀਂ ਕਹਿੰਦੇ। ਇਹ ਕਹਾਂਗੇ ਫਲਾਣਾ ਤੁਰਿਆ ਜਾਂਦਾ ਨਾਮ ਜਪਦਾ, ਰਾਮ ਰਾਮ ਕਰਦਾ ਜਾਂਦਾ, ਵਾਹਿਗੁਰੂ ਕਰਦਾ ਜਾਂਦਾ ਹੈ। ਜੇ ਪੰਜ ਕਕਾਰੀ ਹੋਏਗਾ ਤੇ ਫਿਰ ਅਸੀਂ ਕਹਾਂਗੇ ਉਹ ਅੰਮ੍ਰਿਤਧਾਰੀ ਤੁਰਿਆ ਜਾਂਦਾ। ਅੰਮ੍ਰਿਤਧਾਰੀ, ਅੰਮ੍ਰਿਤ ਨਾਮ ਹੈ, ਨਾਮ ਅੰਮ੍ਰਿਤ ਹੈ, ਪਰ ਸਾਡੇ ਸਤਿਗੁਰਾਂ ਨੇ ਉਸੇ ਨਾਮ ਅੰਮ੍ਰਿਤ ਨੂੰ ਪਾਣੀ ਦੇ ਜ਼ਰੀਏ ਸਾਡੇ ਰੋਮ ਰੋਮ ਤੱਕ ਪਹੁੰਚਾਇਆ, ਉਸੇ ਨਾਮ ਅੰਮ੍ਰਿਤ ਨੂੰ। ਇਹ ਹੋਰ ਕਿਸੇ ਪੈਗੰਬਰ ਨੇ ਨਹੀਂ ਕੀਤਾ। ਧਿਆਨ ਦੇਣਾ ਗੁਰੂ ਪਿਆਰਿਓ, ਇੱਕ ਬਾਂਸ ਵਿੱਚ ਇੰਨੀ ਪਾਵਰ ਹੈ, ਵਾਹਿਗੁਰੂ ਚੰਦਨ ਵਿੱਚ ਇੰਨੀ ਪਾਵਰ ਹੈ, ਚੰਦਨ ਵਿੱਚ ਇੰਨੀ ਸ਼ਕਤੀ ਹੈ ਚੰਦਨ ਵਿੱਚ ਇੰਨੀ ਕੁ ਪਾਵਰ ਹੈ ਕਿ ਕੌੜੀ ਨਿੰਮ ਜਿਹੜੀ ਕਿ ਦਖਤਾਂ ਵਿੱਚੋਂ ਸਭ ਤੋਂ ਕੌੜੀ ਹੈ ਉਹ ਨਿੰਮ ਬੜੀ ਕੌੜੀ ਆ ਪਰ ਚੰਦਨ ਦੇ ਨਾਲ ਹਵਾ ਸਪਰਸ਼ ਕੀਤੀ ਉਹਦੇ ਨਾਲੋਂ ਹਵਾ ਲੱਗ ਕੇ ਤੇ ਉਹੀ ਹਵਾ ਜਦੋਂ ਨਿੰਮ ਨਾਲ ਲੱਗੀ ਤੇ ਚੰਦਨ ਵਾਸ ਨਿੰਮ ਮਹਿਕਾਈ ਆਖੋ
ਸਤਨਾਮ
ਹੁਣ ਚੰਦਨ ਦੀ ਵਾਸ਼ਨਾ ਨਾਲ ਚੰਦਰ ਚੰਦਨ ਦੀ ਸੁਗੰਧੀ ਨਾਲ ਚੰਦਨ ਦੀ ਮਹਿਕ ਦੇ ਨਾਲ ਜਦੋਂ ਹਵਾ ਉਹਦੇ ਨਾਲ ਲੱਗੀ ਤੇ ਸਤ ਸੰਗਤ ਸਪਰਸ਼ ਕਰਕੇ ਮਾਧਿਅਮ ਬਣ ਗਈ ਹਵਾ ਚੰਦਨ ਦੀ ਸੁਗੰਧੀ ਇੱਕ ਨਿੰਮ ਵਿੱਚੋਂ ਵੀ ਆਉਣ ਲੱਗ ਪਈ ਵਿਚੋਲਾ ਬਣ ਗਈ ਹਵਾ ਚੰਦਨ ਦੀ ਸੁਗੰਧੀ ਨਿੰਮ ਤੱਕ ਪਹੁੰਚਾਉਣ ਵਾਸਤੇ ਵਿਚਾਲੇ ਵਿਚੋਲਾ ਬਣੀ ਹਵਾ ਹੋਰ ਤੇ ਕੋਈ ਨਹੀਂ ਨਾ ਢੰਗ ਉਹਨਾਂ ਕੋਲ ਇੱਕ ਦੂਜੇ ਦੇ ਨੇੜੇ ਨਹੀਂ ਜਾ ਸਕਦੇ ਮਿਲ ਨਹੀਂ ਸਕਦੇ ਦਰਖਤ ਤੇ ਜਿੱਥੇ ਖੜੇ ਨੇ ਉੱਥੇ ਹੀ ਖੜੇ ਨੇ ਪਰ ਹਵਾ ਵਿਚੋਲਾ ਬਣ ਕੇ ਚੰਦਨ ਤੋਂ ਸੁਗੰਧੀ ਲੈ ਕੇ ਉਹਨੇ ਨਿੰਮ ਤੱਕ ਪਹੁੰਚਾ ਦਿੱਤੀ ਇਸੇ ਤਰ੍ਹਾਂ ਸਾਡੇ ਸਤਿਗੁਰਾਂ ਨੇ ਜਿਵੇਂ ਵਿਚਾਲੇ ਉਧਰ ਮਾਧਿਅਮ ਬਣੀ ਸੀ ਹਵਾ ਸਤਿਗੁਰਾਂ ਨੇ ਆਖਿਆ ਭਾਈ ਨਾਮ ਅੰਮ੍ਰਿਤ ਹੈ ਪਰ ਇਹਦੇ ਵਿਚਾਲੇ ਮਾਧਿਅਮ ਪਾਣੀ ਨੂੰ ਬਣਾਈਏ ਆਖੋ
ਸਤਨਾਮ
ਇਹਨੂੰ ਮਹਿਕਾਉਣਾ ਹੈ ਅੰਮ੍ਰਿਤ ਨੂੰ ਰੋਮ ਰੋਮ ਤੱਕ ਪਹੁੰਚਾਉਣਾ ਹੈ ਫਿਰ ਮਹਾਰਾਜ ਨੇ ਕਿਰਪਾ ਕੀਤੀ ਪੰਜ ਪਿਆਰਿਆਂ ਨੇ ਪਹੁਲ ਤਿਆਰ ਕੀਤੀ ਖੰਡੇ ਬਾਟਾ ਬਾਟੇ ਦੇ ਵਿੱਚ ਪਾਣੀ ਪਾਇਆ ਪਾਣੀ 'ਚ ਪਤਾਸੇ ਪਾਏ ਤੇ ਉਹੀ ਨਾਮ ਜਦੋਂ ਪੰਜ ਬਾਣੀਆਂ ਪੜ੍ਹੀਆਂ ਗਈਆਂ ਨਾਲ ਨਾਲ ਪੰਜ ਪਿਆਰੇ ਖੰਡਾ ਫੇਰਦੇ ਗਏ ਨਜ਼ਰ ਉਹਨਾਂ ਦੀ ਬਾਟੇ ਵਿੱਚ ਰਹੀ ਤੇ ਸਤ ਸੰਗਤ ਇਸੇ ਤਰ੍ਹਾਂ ਪੜ੍ਹਦਿਆਂ ਜਪਦਿਆਂ ਜਪਦਿਆਂ ਉਹ ਨਾਮ ਪਾਣੀ ਦਾ ਜ਼ਰੀਆ ਬਣਾ ਕੇ ਮਾਧਿਅਮ ਬਣਾ ਕੇ ਪਾਣੀ ਨੂੰ ਵਿਚੋਲਾ ਬਣਾ ਕੇ ਸਤਿਗੁਰਾਂ ਨੇ ਜਦੋਂ ਸਿੱਖ ਨੂੰ ਪੰਜ ਚੂਲੇ ਪਿਆਏ ਉਹ ਪੰਜ ਚੂਲੇ ਸਾਡੇ ਮੇਦੇ ਤੱਕ ਗਏ ਤੇ ਸਾਇੰਟਿਸਟ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਜਿਹੜਾ ਜਿਹੜੀ ਚੀਜ਼ ਸਾਡੇ ਮੇਦੇ ਤੱਕ ਜਾਂਦੀ ਆ ਹੌਲੀ ਹੌਲੀ ਸਾਡੀਆਂ ਨਾੜੀਆਂ 'ਚ ਜਾਂਦੀ ਆ ਸਾਰੀਆਂ ਨਾੜੀਆਂ 'ਚ ਜਾਣ ਤੋਂ ਬਾਅਦ ਫਿਰ ਉਹ ਸਾਡੇ ਰੋਮ ਰੋਮ ਤੱਕ ਜਾਂਦੀ ਆ ਗੁਰੂ ਪਿਆਰਿਓ ਕਿੱਡਾ ਸਾਡਾ ਗੁਰੂ ਮਹਾਨ ਹੈ ਇਹੋ ਜਿਹਾ ਪੈਗੰਬਰ ਕੋਈ ਨਹੀਂ ਆਇਆ ਨਾਮ ਤੇ ਸਾਰੇ ਹੀ ਜਪਦੇ ਸੀ ਇੱਕ ਹੀ ਨਾਮ ਸਿੱਖ ਦੇ ਰੋਮ ਰੋਮ 'ਚ ਪਹੁੰਚਾ ਤਾ ਆਖੋ
ਸਤਨਾਮ ਸਤਿ ਸ੍ਰੀ ਅਕਾਲ
ਹਵਾ ਨੂੰ ਜਿਵੇਂ ਹਵਾ ਜ਼ਰੀਆ ਬਣੀ ਸੀ ਕੌੜੀ ਨਿੰਮ ਦੇ ਉਹਦੇ ਵਿੱਚੋਂ ਮਹਿਕ ਆ ਸਕਦੀ ਆ ਤੇ ਮਹਾਰਾਜ ਨੇ ਜ਼ਰੀਆ ਬਣਾ ਲਿਆ ਪਾਣੀ ਮਾਧਿਅਮ ਬਣਾ ਲਿਆ ਪਾਣੀ ਵਿਚੋਲਾ ਬਣਾ ਲਿਆ ਪਾਣੀ ਉਸ ਪਾਣੀ ਦੇ ਜ਼ਰੀਏ ਮਹਾਰਾਜ ਨੇ ਪੰਜ ਬਾਣੀਆਂ ਪੜ੍ਹ ਕੇ ਉਹਨੂੰ ਅੰਮ੍ਰਿਤ ਬਣਾ ਕੇ ਉਹੀ ਨਾਮ ਇੱਕ ਵਾਰੀ ਸਾਡੇ ਰੋਮ ਰੋਮ 'ਚ ਪਹੁੰਚਾ ਤਾ ਗੁਰੂ ਪਿਆਰੇ ਖਾਲਸਾ ਜੀ ਜ਼ਰਾ ਕੁ ਧਿਆਨ ਦੇਣਾ ਜਿਹੜਾ ਨਾਮ ਦੁਨੀਆ ਜਪਦੀ ਸੀ ਘੰਟ ਤੱਕ ਰਹਿੰਦਾ ਸੀ ਕੀ ਪਤਾ ਰੋਮ ਰੋਮ ਤੱਕ ਉਹਨੇ ਜਾਣਾ ਹੈ ਨਹੀਂ ਜਾਣਾ ਕੀ ਪਤਾ ਰੋਮ ਰੋਮ ਤੱਕ ਜਾਣਾ ਹੈ ਕਿ ਨਹੀਂ ਜਾਣਾ ਮਿਹਨਤ ਕਰੇਗਾ ਤੇ ਜਾ ਵੀ ਸਕਦਾ ਮਿਹਨਤ ਕਰੇ ਸਮਾਧੀ 'ਚ ਬੈਠੇ ਰੋਜ਼ ਰੋਜ਼ ਜਪੇ ਰੋਜ਼ ਜਪੇ ਰੋਜ਼ ਜਪੇ ਹੋ ਸਕਦਾ ਰੋਮ ਰੋਮ ਤੱਕ ਜਾਏ ਤੇ ਰੋਮ ਰੋਮ ਪਵਿੱਤਰ ਹੋ ਜਾਏ ਪਰ ਇਸੇ ਕਰਕੇ ਮਹਾਰਾਜ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਇੱਕ ਵਾਰੀ ਰੋਮ ਰੋਮ 'ਚ ਪਹੁੰਚਾ ਕੇ ਨਵਾਂ ਜਨਮ ਦੇ ਦਿੱਤਾ ਰੋਮ ਰੋਮ ਪਵਿੱਤਰ ਕਰ ਦਿੱਤਾ ਅੱਗੇ ਫਿਰ ਸੰਭਾਲਣਾ ਉਹ ਅਸੀਂ ਆਖੋ ਸਤਨਾਮ ਸਤਿਗੁਰ ਕੇ ਜਨਮੇ ਜਿੱਦਾਂ ਬੱਚਾ ਜਨਮ ਲੈਂਦਾ ਨਾ ਤੇ ਕੋਈ ਵਿਸ਼ੇ ਵਿਕਾਰ ਨਹੀਂ ਹੁੰਦੇ ਕੋਈ ਕਾਮ ਕ੍ਰੋਧ ਨਹੀਂ ਹੁੰਦਾ ਉਹ ਕੋਈ ਈਰਖਾ ਦਵੈਸ਼ ਨਹੀਂ ਹੁੰਦੀ ਇੱਕ ਵਾਰੀ ਨਵਾਂ ਜਨਮ ਦੇ ਦਿੱਤਾ ਨਵਾਂ ਜਨਮ ਰੋਮ ਰੋਮ ਤੱਕ ਉਹ ਨਾਮ ਪਹੁੰਚਾ ਦਿੱਤਾ ਤੇ ਸਾਧ ਸੰਗਤ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਆਖਿਆ ਭਾਈ ਇਹ ਹੈ ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਪਹੁਲ ਤੇ ਉਸ ਤੋਂ ਬਾਅਦ ਇਹਨੂੰ ਸੰਭਾਲਣ ਵਾਸਤੇ ਨਾ ਇਹਨੂੰ ਸੰਭਾਲਣ ਵਾਸਤੇ ਤੂੰ ਹੁਣ ਨਾਮ ਅੰਮ੍ਰਿਤ ਇਹ ਵੀ ਰੋਜ਼ ਢਾਈ ਘੰਟੇ ਪੱਕੇ ਲਾ ਦਿੱਤੇ ਫਿਰ ਸੰਭਾਲ ਲਈ ਨਹੀਂ ਤੇ ਸਾਧ ਸੰਗਤ ਜੀ ਜਿਹੜੇ ਨਲਕੇ ਨੂੰ ਨਾ ਨਾ ਗੇੜੀਏ ਉਹਦਾ ਪਾਣੀ ਸੁੱਕ ਜਾਂਦਾ ਆਖੋ
ਸਤਨਾਮ
ਇੱਕ ਵਾਰੀ ਅੰਦਰੋਂ ਪਾਣੀ ਕੱਢਣ ਵਾਸਤੇ ਤੁਸੀਂ ਪਾਈਪ ਲਾ ਲਓ ਉੱਤੇ ਨਲਕਾ ਵੀ ਫਿੱਟ ਕਰ ਦਿਓ ਮਸ਼ੀਨਾਂ ਰਾਹੀਂ ਸਾਰਾ ਕੁਝ ਤਿਆਰ ਕਰ ਲਓ पर जिन्ना चिर तुसी नलके दे विच बारों पानी नहीं ना पाउंदे उन्ना चिर धरती वाला पानी कोई नहीं कढ सकदा। धरती वाला पानी उदों बाहर आउंदा जदों बारों पानी पाया जाए। अंदर साडे अमृत है पर वो उदों बाहर आउणा जदों बारों अमृत पाएगा। पांच प्यारियां तो पहल लवांगे। सो इस करके ये जड़ी मर्यादा सतगुरां ने बनाई है सानू सिखां नू माण होना चाहिए। धन गुरु गोबिंद सिंह महाराज सन जिन्हां ने ये अमृत खालसे दे रोम रोम च भर दिता, बख्शिश कर दिती, नहीं तो रोम रोम तक पहुंचण वास्ते बड़ा समा लग जांदा, बड़ा समा। पर जे किते अमृत छकिया होवे ते नाल दी नाल फिर अभ्यासी बन जाइए, सिमरन करन लग जाइए, दो दो चार चार घंटे लाइए ते फिर रोम रोम तक सिमरन चलण च देर नहीं लगती। गुरु प्यारिओ रोम रोम च देर नहीं लगती, उदां ते बड़ी घालना घालनी पैंदी। डॉक्टर सी संत ज्ञानी गुरबचन सिंह भिंडरां वाले महापुरश होए ने जिहड़े, उहने सवाल कीता महापुरख जदों चेकअप कराउण गए, कहिंदा बाबा जी हाँ जी संत ज्ञानी गुरबचन सिंह भिंडरां वाले महापुरख जिहड़े होए ने गुरु प्यारे उहनां दा जीवन वेखोगे 200 सिंघां दा जथा सदा अपने नाल रखदे सी, 200 सिंघ सदा। ते कमाल दी गल इह आ 200 सिंघ रखे सारे जीवन विच दाग नहीं लगन दिता।
खुशतनाम
बड़ी वड्डी गल हुंदी, बड़ी वड्डी गल हुंदी है भी सारे जीवन विच जथे दे पक्ष तो कोई दाग नहीं लगा। सारे सिंघ उहना दे जिहड़े सी उह संत सरूप सी, सारे प्यार वाले सिंघ सी। सात संगत इन्नी क घालना घाली आ उन्हां महापुरखां दे घर वाली बीबी एडे वड्डे साधु ते जे किते सात संगत जगरावां लाके वे दस्या महापुरशां ने कहिंदे जी घा खोत के ना कई वारी घा खोतर के ते ओ पंड दो पंड बन के वेचणी ओ वेच के बच्चियां दा पेट भरना। कई वारी आउणा कहना बाबा जी बच्चियां दा हाल, ओ कहना कोई गल नहीं मैनू जथे दी सेवा लगी है ते मैं खुद मैं हुण दिहाड़ियां मेहनत नहीं कर सकता पर मैं गुरु घर दा पैसा परिवार ते नहीं लाउणा।
खुशतनाम
रजा विच रह के ओ घर वाली बीबी महापुरखां दे ना संत ज्ञानी गुरबचन सिंह होणा दे घर वाली बीबी ने हथ जोड़ के कहना नहीं तुसीं पंथ दी सेवा करो मैं इहनां दी आपे जिम्मेवारी निभा देवांगी। फिर इत्थों तक भी दस्या भी कई वारी घा खोत के वेच के भी ना उहने आटा लैके ते अपने बच्चियां नूं पालिया। पर संत ज्ञानी गुरबचन सिंह भिंडरां वाले महापुरखां दी जिहड़ी देण अज कोई शुद्ध पाठ करन वाला ना मिलदा जे किते उस वेले विचों महापुरख विद्या ना पढ़ाउंदे। उन्हां ने किन्ने कथा वाचक बनाए ने कोई गिणती नहीं, उन्हां महापुरखां ने किन्ने क हजारां पाठी बनाए ने इह कोई गिणती नहीं कीती जा सकदी। जे गड्डी विच सफर भी करना ते तां वी संथिया कराई जाणी, हर समय इन्नी रंगी रूह सी, सारा जीवन समर्पित सी, इक नवां पैसा भी कदे संगतां दा अपने घर नहीं खर्चिया। खुशतनाम कहिंदे ने गुरु घर दा खाणा बड़ा सौखा पर पचाउणा बड़ा औखा। गुरु घर दा ते इह जहर बन जांदा प्यारिओ, गुरु घर दी जिहड़ी माया ना इह जहर बन जांदी आ। ते कोशिश करनी चाहीदी आ कदे किसे दा इह हक जिहड़ा ना गुरु घर दा इह गुरु घर ते ही लगे। कार सेवा वाले महापुरख सन, एक कमाई वाली रूह सी, किसे प्रेमी ने 50 पैसे दित्ते, 50 पैसे इदां ना हथ रेते ते बैठे सी, ढेर लगा सी रेत दा, हाथ हिलाउंदिया हिलाउंदिया किते ओ माया जिहड़ी सी 98-50 पैसे ओ पानी दे वाहिगुरु ओ रेते च डिग पए। जदों रेते च डिगे ते महापुरख कहिंदे इहनूं छाणो, सवेर तों शाम तक संगतां छाणदियां रहियां, ओ 50 पैसे लभे। ते सेवादार कहिंदे बाबा जी सवेर तों शाम तक रेता छाणिया इन्ना, एक 50 पैसिआं पिछे। महापुरश कहिंदे की पता भाई किसे ने किन्नी क भावना नाल दित्ते सी,
ਉਹ ਪਿਆਰ ਵਾਲੇ ਦੀ ਜਿਹੜੀ ਜਿੱਥੇ ਉਹਦੀ ਭਾਵਨਾ ਸੀ ਉਹ ਪੂਰੀ ਕਰਨੀ ਚਾਹੀਦੀ ਆ ਇਹ ਗੁਰੂ ਘਰ ਦੀ ਸੇਵਾ ਤੇ ਲੱਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਗੁਰੂ ਘਰ ਦੀ ਸੇਵਾ ਤੇ ਲੱਗਣੀ ਚਾਹੀਦੀ ਆ ਜਿਹੜਾ 50 ਪੈਸੇ ਦੇਤੇ ਆ ਸੰਗਤ ਦਾ ਪੈਸਾ ਹੈ ਗੁਰੂ ਘਰ ਦੀ ਮਾਇਆ ਗੁਰੂ ਘਰ ਤੇ ਲੱਗੇ ਕਹਿੰਦੇ ਨੇ ਗੁਰੂ ਘਰ ਦਾ ਪੈਸਾ ਘਰ ਵਰਤਿਆ ਜਾਏ ਉਹ ਜ਼ਹਿਰ ਹੈ ਉਹ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ ਤੇ ਕੋਸ਼ਿਸ਼ ਕਰੀਏ ਹੱਕ ਸੱਚ ਦੀ ਕਮਾਈ ਹੋਵੇ ਖਿਮਾ ਕਰਨਾ ਬਹੁਤ ਥਾਵਾਂ ਉੱਤੇ ਬਹੁਤ ਥਾਵਾਂ ਤੇ ਲੋਕ ਏਦਾਂ ਦੇ ਵੀ ਮਿਲਦੇ ਨੇ ਜਿਹੜੇ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਦੇ ਆਪ ਜੀ ਨੇ ਡਿਊਟੀ ਵੀ ਏਦਾਂ ਦੀ ਲਾਈ ਆ ਵੀ ਸੰਗਤ ਵਿੱਚ ਦਿਨ ਰਾਤ ਰਹੀਦਾ ਤੇ ਬੜੇ ਲੋਕ ਏਦਾਂ ਦੇ ਮਿਲਦੇ ਨੇ ਜਿਹੜੇ ਕਹਿਣਗੇ ਬਾਬਾ ਜੀ ਸਾਡੇ ਪਿੰਡ ਦੀ ਜ਼ਮੀਨ ਤੇ ਬੜੀ ਸੀ ਪਰ ਫਲਾਣੇ ਨੇ ਗੁਰਦੁਆਰੇ ਦੀ ਜ਼ਮੀਨ ਨੱਪ ਲਈ ਫਲਾਣੇ ਨੇ ਗੁਰਦੁਆਰੇ ਦੀ ਥਾਂ ਦੱਬ ਲਈ ਬਹੁਤ ਨੇ ਐਸੇ ਐ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ ਧਿਆਨ ਦੇਣਾ ਐ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ ਖੁਦਾ ਕੇ ਘਰ ਕੀ ਕਿਆ ਬਾਤ ਹੈ ਵੋ ਤੂੰ ਖੁਦਾ ਕੋ ਵੇਚ ਦੇਤੇ ਹੈ ਉਹ ਕਹਿੰਦੇ ਉਹਦੇ ਘਰ ਦੀ ਕੀ ਗੱਲ ਉਹ ਤੇ ਰੱਬ ਨੂੰ ਵੀ ਵੇਚਣ ਤੋਂ ਗੁਰੇਜ ਨਹੀਂ ਕਰਦੇ ਆਖੋ ਸਤਨਾਮ ਖੁਦਾ ਕੇ ਘਰ ਕੀ ਕਿਆ ਬਾਤ ਹੈ ਵੋ ਤੂੰ ਖੁਦਾ ਕੋ ਵੇਚ ਦੇਤੇ ਹੈ ਸੋ ਸਾਧ ਸੰਗਤ ਯਤਨ ਕਰੀਏ ਸੰਤ ਗਿਆਨੀ ਗੁਰਬਚਨ ਸਿੰਘ ਜੀ ਬਾਰੇ ਮੈਂ ਬੇਨਤੀ ਕਰ ਰਿਹਾ ਸਾਂ ਬਹੁਤ ਕਮਾਈ ਵਾਲੀ ਰੂਹ ਸੀ ਤੇ ਡਾਕਟਰ ਨੇ ਚੈੱਕਅਪ ਲੱਗਿਆ ਕਰਨ ਉਹ ਮਹਾਂਪੁਰਖਾਂ ਨੂੰ ਕਹਿੰਦਾ ਬਾਬਾ ਜੀ ਮੈਂ ਇੱਕ ਬੇਨਤੀ ਕਰਨੀ ਕਹਿੰਦੇ ਜੀ ਬੋਲੋ ਮੈਨੂੰ ਇਹ ਦੱਸੋ ਬਈ ਆਪ ਜੀ ਦੀ ਅਵਸਥਾ ਕਿੱਥੇ ਕੁ ਤੱਕ ਪਹੁੰਚੀ ਆਪ ਜੀ ਸਾਸ ਗਰਾਸ ਤੋਂ ਬਾਅਦ ਹੌਲੀ ਹੌਲੀ ਨਾਭੀ ਚ ਤੇ ਹੌਲੀ ਹੌਲੀ ਫਿਰ ਮਹਾਰਾਜ ਜੀ ਸਵਾਸਾਂ ਚ ਦਸਵੇਂ ਦੁਆਰ ਵਿੱਚ ਫਿਰ ਹੌਲੀ ਹੌਲੀ ਰੋਮ ਰੋਮ ਵਿੱਚ ਸਿਮਰਨ ਚੱਲਦਾ ਹੈ ਮੈਨੂੰ ਦੱਸੋ ਵੀ ਤੁਸੀਂ ਕਿੱਥੇ ਕੁ ਤੱਕ ਪਹੁੰਚੇ ਹੋ ਮਹਾਂਪੁਰਖ ਕਹਿੰਦੇ ਭਾਈ ਅਸੀਂ ਕਿੱਥੇ ਤੱਕ ਪਹੁੰਚਣਾ ਬਸ ਉਹਦੀ ਬਖਸ਼ਿਸ਼ ਆ ਲੋਕ ਸੰਤ ਕਹੀ ਜਾਂਦੇ ਆ ਸਾਡੇ ਚ ਕੋਈ ਗੁਣ ਨਹੀਂ ਚਲੋ ਨਿਮਰਤਾ ਵਿਖਾਈ ਉਹ ਫਿਰ ਨਹੀਂ ਡਾਕਟਰ ਸਾਹਿਬ ਨਹੀਂ ਦੱਸਿਆ ਤੁਸੀਂ ਦੱਸੋ ਤੁਸੀਂ ਬੜਾ ਪੁੱਛ ਰਹੇ ਹੋ ਡਾਕਟਰ ਨੇ ਦੱਸਣਾ ਤੇ ਆਪਣਾ ਸੀ ਉਹ ਕਹਿੰਦਾ ਬਾਬਾ ਜੀ ਜਦੋਂ ਮੈਂ ਗੱਡੀ ਚ ਬੈਠਦਾ ਨਾ ਗੱਡੀ ਚ ਉਦੋਂ ਗੱਡੀ ਬਹੁਤ ਘੱਟ ਹੁੰਦੀ ਸੀ ਡਾਕਟਰ ਕੋਲ ਸੀ ਗੱਡੀ ਕਹਿੰਦੇ ਗੱਡੀ ਚ ਬੈਠਦਾ ਤੇ ਮੈਨੂੰ ਗੱਡੀ ਦੇ ਇੰਜਣ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਵਾਹਿਗੁਰੂ ਸੁਣਾਈ ਦਿੰਦਾ ਜਦੋਂ ਗੱਡੀ ਚ ਬੈਠਦਾ ਸੰਤ ਗਿਆਨੀ ਗੁਰਬਚਨ ਸਿੰਘ ਕਹਿਣ ਲੱਗੇ ਵੀ ਬੜੀ ਕਮਾਈ ਹੈ ਬੜੀ ਰੰਗੀ ਰੂਹ ਹੈ ਜਦੋਂ ਚੈੱਕਅਪ ਲੱਗਿਆ ਕਰਨ ਮਹਾਂਪੁਰਖਾਂ ਦਾ ਏਦਾਂ ਕੰਨਾਂ ਤੇ ਲਾ ਕੇ ਜਿਵੇਂ ਡਾਕਟਰ ਉਹ ਚੈੱਕਅਪ ਕਰਦੇ ਆ ਤੇ ਜਦੋਂ ਏਦਾਂ ਲਾ ਕੇ ਵੇਖਦਾ ਕਹਿੰਦੇ ਨੇ ਜਿੱਥੇ ਜਿੱਥੇ ਲਾਏ ਵਾਹਿਗੁਰੂ ਦੀ ਆਵਾਜ਼ ਆਉਂਦੀ ਆ ਅਖਰ
ਸਤਨਾਮ ਸਤਿ ਸ੍ਰੀ ਅਕਾਲ
ਜਿੱਥੇ ਜਿੱਥੇ ਲਾਉਂਦਾ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ ਪਿਆਰ ਵਾਲੇ ਜਿਹੜੇ ਨੇ ਉਹ ਤੇ ਰੋਮ ਰੋਮ ਕਰਕੇ ਜਪਦੇ ਨੇ ਦਾਸ ਅਰਜ ਕਰ ਰਿਹਾ ਸੀ ਗੁਰੂ ਪਿਆਰਿਓ ਰੋਮ ਰੋਮ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਨਾਮ ਅੰਮ੍ਰਿਤ ਪਹੁੰਚਾ ਦਿੱਤਾ ਜੇ ਮੇਦੇ ਤੱਕ ਜਾਏਗਾ ਨਾ ਅੰਮ੍ਰਿਤ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਉਹ ਅੰਮ੍ਰਿਤ ਫਿਰ ਸਾਡੀਆਂ ਨਾੜੀਆਂ ਚ ਨਾੜੀਆਂ ਤੋਂ ਸਾਡੇ ਰੋਮ ਰੋਮ ਤੱਕ ਜਾਏਗਾ ਗੁਰੂ ਦੇ ਪਿਆਰਿਓ ਆਪਣੇ ਗੁਰੂ ਤੇ ਰੱਜ ਕੇ ਮਾਣ ਕਰਿਆ ਕਰੀਏ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਜਿਹਨੇ ਏਡੀ ਵੱਡੀ ਬਖਸ਼ਿਸ਼ ਕੀਤੀ ਇੱਕ ਵਾਰੀ ਰੋਮ ਰੋਮ ਤੱਕ ਪਹੁੰਚਾ ਦਿੱਤਾ ਇਸੇ ਕਰਕੇ ਤੇ ਸਾਨੂੰ ਅੰਮ੍ਰਿਤ ਧਾਰੀ ਕਹਿੰਦੇ ਨੇ ਆਖੋ
ਸਤਨਾਮ
ਨਾਮ ਜਪਣ ਵਾਲੇ ਬੜੇ ਸੀ ਪਹਿਲਾਂ ਵੀ ਸੀ ਨਾਮ ਜਪਣ ਵਾਲੇ ਪਹਿਲਾਂ ਸੀ ਸਤਯੁਗ ਵਿੱਚ ਵੀ ਸੀ ਤ੍ਰੇਤੇ ਵਿੱਚ ਵੀ ਸੀ ਦੁਆਪਰ ਵਿੱਚ ਵੀ ਸੀ ਭਗਤ ਆਖਿਆ ਉਹਨਾਂ ਨੂੰ ਸਤ ਸੰਗਤ ਜੀ ਸਾਧੂ ਆਖਿਆ ਪਰ ਅੰਮ੍ਰਿਤ ਧਾਰੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਕਿਰਪਾ ਕੀਤੀ ਹੈ ਨਾ ਨਾਮ ਅੰਮ੍ਰਿਤ ਧਾਰੀ ਅੰਮ੍ਰਿਤ ਨੂੰ ਇੱਕ ਵਾਰੀ ਰੋਮਾਂ ਰੋਮਾਂ ਵਿੱਚ ਪਹੁੰਚਾ ਦਿੱਤਾ ਅੰਮ੍ਰਿਤ ਨੂੰ ਧਾਰਿਆ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋ ਇਸ ਕਰਕੇ ਅੰਮ੍ਰਿਤ ਧਾਰੀ ਉਦਾਂ ਚਿਰ ਨਹੀਂ ਬਣ ਸਕਦੇ ਜਿੰਨਾ ਚਿਰ ਪੰਜ ਪਿਆਰਿਆਂ ਤੋਂ ਪਹੁਲ ਨਹੀਂ ਲੈਂਦੇ ਠੀਕ ਆ ਕੋਈ ਬਾਣੀ ਪੜ੍ਹੇ ਰੱਜ ਕੇ ਪੜ੍ਹੇ ਸਿਮਰਨ ਕਰੇ ਨਿਤਨੇਮ ਕਰੇ ਚੰਗੀ ਗੱਲ ਆ ਪਹਿਲਾਂ ਤਿਆਰੀ ਕਰੇ ਰਹਿਤਾਂ ਰੱਖੇ ਜਦੋਂ ਪੂਰਾ ਐਂ ਕਾਇਮ ਹੋ ਜਾਏ ਫਿਰ ਖੰਡੇ ਬੱਟ ਦਾ ਅੰਮ੍ਰਿਤ ਛਕੇ ਪਰ ਛਕੇ ਜ਼ਰੂਰ ਰੱਖ ਸਤਨਾਮ
ਵਾਹਿਗੁਰੂ
ਛਕੇ ਜ਼ਰੂਰ, ਛਕੇ ਜ਼ਰੂਰ, ਬਹੁਤੀ ਢਿੱਲ ਵੀ ਨਹੀਂ ਚੰਗੀ ਵੀ ਕਿਤੇ ਬਹਾਨਾ ਹੀ ਬਣਾਈ ਚੱਲੇ ਛਕਾਂਗੇ ਤੇ ਪੀਵੀ ਵੀ ਚੱਲੇ। ਹਾਂ ਰਹਿਤਾ ਰੱਖਣ ਵਾਸਤੇ 2 ਮਹੀਨੇ 3 ਮਹੀਨੇ 6 ਮਹੀਨੇ ਸਾਲ ਵੀ ਤਿਆਰੀ ਕਰਦਾ ਰਹੇ। ਮਹਾਂਪੁਰਖ ਦੱਸਦੇ ਸੀ ਕਹਿੰਦੇ ਪੂਰੀ ਤਿਆਰੀ ਹੋਵੇ, ਨਸ਼ੇ ਛੱਡ ਦਿੱਤੇ ਜਾਣ, ਆਪਣੇ ਆਪ ਨੂੰ ਅੰਮ੍ਰਿਤਧਾਰੀ ਸਮਝੇ ਪਰ ਛਕਿਆ ਨਹੀਂ ਸਮਝੇ। ਕਹਿੰਦੇ ਜੇ ਕਿਤੇ ਜਾਨ ਵੀ ਨਿਕਲ ਜਾਏ ਨਾ, ਇੱਛਾ ਹੋਵੇ ਤੇ ਦੁਬਾਰਾ ਮਨੁੱਖਾ ਸਰੀਰ ਮਿਲ ਜਾਂਦਾ, ਭਾਈ ਹੁਣ ਛਕ ਲੈ ਤੇਰੀ ਇੱਛਾ ਪੂਰੀ ਕਰ ਲੈ, ਫਿਰ ਮਨੁੱਖਾ ਸਰੀਰ ਦੁਆਰਾ ਮਿਲ ਜਾਂਦਾ। ਸੋ ਇਸ ਕਰਕੇ ਆਓ ਸਮੇਂ ਦੀ ਸੰਭਾਲ ਕਰੀਏ, ਜੋ ਸਤਿਗੁਰਾਂ ਨੇ ਮਹਾਨ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ। ਬੇਨਤੀ ਹੈ ਭਾਈ ਬੈਠੋ, ਵਾਹਿਗੁਰੂ ਸੰਗਤ ਦੇ ਚਰਨਾਂ 'ਚ ਬੇਨਤੀ ਹੈ। ਵੇਖੋ ਕਿੰਨੀ ਇਕਾਗਰਤਾ ਬਣੀ ਆ, ਜਿੱਥੇ ਖਲੋਤੇ ਹੋ ਬਹਿ ਜਾਓ, ਆਪੋ ਆਪਣੀ ਜਗ੍ਹਾ ਛੱਡ ਕੇ ਅੱਗੇ ਨਾ ਆਓ। ਭੈਣਾਂ ਨੂੰ ਵੀ ਬੇਨਤੀ ਆ, ਸਤਸੰਗ ਜੀ ਆਪੋ ਆਪਣੀ ਜਗ੍ਹਾ ਤੇ ਇਕਾਗਰਤਾ ਬਣਾ ਕੇ ਬੈਠੋ, ਬਹੁਤਾ ਰੌਲਾ ਨਾ ਪਾਓ। ਚਲੋ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਹੁਣ ਇਹਨਾਂ ਨੇ ਮੰਨਣੀ ਤੇ ਹੈ ਨੀ, ਭਾਵੇਂ ਜੋ ਮਰਜ਼ੀ ਕਰ ਲਓ, ਸੰਗਤ ਅੱਗੇ ਇਹਨਾਂ ਅੱਗੇ ਹੁਣ ਜ਼ੋਰ ਨਹੀਂ ਚੱਲਣਾ ਆਪ ਜੀ ਦਾ। ਮੈਂ ਬੇਨਤੀ ਕਰਾਂਗਾ ਜਿੱਥੇ ਖਲੋਤੇ ਹੋ ਚਲੋ ਹੁਣ ਬਹਿ ਜਾਓ, ਸੇਵਾਦਾਰਾਂ ਨੂੰ ਬੇਨਤੀ ਹੈ ਰਹਿਣ ਦਿਓ, ਇਹਨਾਂ ਨੂੰ ਆਪਣੀ ਮਰਜ਼ੀ ਕਰਨ ਦਿਓ, ਹੁਣ ਇੱਕ ਜਗ੍ਹਾ ਬੈਠ ਜਾਓ। ਸੇਵਾਦਾਰਾਂ ਨੂੰ ਬੇਨਤੀ ਹੈ ਵੀ ਇਹ ਹੁਣ ਰਾਹ ਤੇ ਮੱਲਿਆ ਗਿਆ ਸਾਰਾ, ਹੁਣ ਇਹਨਾਂ ਨੂੰ ਬੈਠ ਜਾਣ ਦਿਓ, ਹੁਣ ਨਹੀਂ ਪੇਸ਼ ਜਾਏਗੀ ਰੌਲਾ ਪੈ ਜਾਏਗਾ। ਆਓ ਸਾਰੇ ਲੋ ਹੁਣ ਸੰਗਤੇ ਬੇਨਤੀ ਆ, ਜਿਹੜੇ ਅੱਗੇ ਅੱਗੇ ਆਏ ਹੋ ਧਿਆਨ ਦਿਓ। ਜੇ ਹੁਣ ਇਹਨਾਂ ਨੂੰ ਇਹ ਕਹੀਏ, ਜੇ ਇਹ ਕਹੀਏ ਵੀ ਜਿਹੜੇ ਅੱਗੇ ਅੱਗੇ ਆਇਓ ਵੀ ਭੱਜ ਕੇ ਤੇ ਆਇਓ, ਕੱਲ੍ਹ ਨੂੰ ਅੰਮ੍ਰਿਤ ਛਕਣਾ, ਅੱਗੇ ਲੱਗਣਾ। ਆ ਜਿੰਨੀਆਂ ਬੀਬੀਆਂ ਭੱਜ ਭੱਜ ਕੇ ਆਈਆਂ, ਜੇ ਇਹਨਾਂ ਨੂੰ ਬੇਨਤੀ ਕਰਦੇ ਆ, ਬੀਬੀ ਉਹ ਗਹਿਣੇ ਨਹੀਂ ਪਾਉਣਾ, ਬੀਬੀ ਉਹ ਕੇਸ ਇੱਦਾਂ ਕੇਸਕੀ ਬੰਨ ਕੇ ਰੱਖਣੀ ਆ, ਤੇ ਫਿਰ ਵਿਰਲੇ ਨਿਤਰਨਗੇ। ਆਖੋ
ਸਤਨਾਮ,
ਜੇ ਅੱਗੇ ਹੀ ਨਾ ਲੱਗਿਆ ਤੇ ਫਿਰ ਅੱਗੇ ਬਹਿਣ ਦਾ ਕੀ ਫਾਇਦਾ। ਬੇਨਤੀ ਆ ਭਾਈ, ਚਲੋ ਹੁਣ ਬਹਿ ਗਏ ਹੋ, ਹੁਣ ਰੌਲੇ ਤੋਂ ਤੇ ਸੰਕੋਚ ਕਰੋ। ਪਹਿਰੇਦਾਰਾਂ ਨੂੰ ਬੇਨਤੀ ਆ, ਤੁਸੀਂ ਅੱਗੇ ਆ ਕੇ ਬਹਿ ਜਾਓ, ਬਸ ਪਹਿਰੇਦਾਰ ਵਿੱਚੋਂ ਛੱਡ ਦਿਓ, ਆਪੇ ਟਕਾ ਬਣ ਜਾਏਗਾ। 2 ਮਿੰਟ ਵਿੱਚ ਸਾਰੀ ਇਕਾਗਰਤਾ ਬਣ ਜਾਏਗੀ। ਆਓ ਅਰਦਾਸ ਕਰੀਏ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ।
ਅੰਮ੍ਰਿਤ ਦੇ ਆਦਾ ਤੇ ਅੰਮ੍ਰਿਤ ਭੁਲਾ ਦੇ ਮੈਨੂੰ, ਅੰਮ੍ਰਿਤ ਦੇ ਆਦਾ ਤੇ ਅੰਮ੍ਰਿਤ ਭੁਲਾ ਦੇ ਮੈਨੂੰ।
ਬਹਿ ਜਾਓ ਸਾਰੇ, ਆਓ ਆਪਾਂ ਵੀ ਇਹ ਦਾਤ ਮੰਗੀਏ। ਬੇਨਤੀ ਹੈ ਬਹਿ ਜਾਓ। ਜਦੋਂ ਪਿਛਲੇ ਸਾਲ ਜਲੰਧਰ ਦੀਵਾਨ ਲੱਗੇ ਸੀ ਨਾ ਗੁਰਮੁਖੋ, ਏਦਾਂ ਹੀ ਹੋਇਆ ਵੀ ਇੱਥੇ ਤੇ ਸੰਗਤ ਵੇਖੋ ਅੱਜ ਸਾਰਿਆਂ ਨੇ ਮੱਥਾ ਟੇਕ ਲਿਆ ਸੀ, ਥੋੜੇ ਹੀ ਰਹਿ ਗਏ ਸੀ। ਤੇ ਪਿਛਲੀ ਵਾਰੀ ਏਦਾਂ ਬਣੀ ਵੀ ਜਦੋਂ ਦਾਸ ਸਟੇਜ ਤੇ ਆਇਆ, ਨਾਲ ਦੀ ਨਾਲ ਹੀ ਬਹਿ ਗਏ ਸਾਰੇ, ਥਾਂ ਮੱਲੀ ਗਈ। ਬੜਾ ਰੌਲਾ ਪਾਇਆ ਕਿਸੇ ਨੇ ਨਾ ਮੰਨੀ, ਤੇ ਬਾਅਦ ਚ ਪੇਪਰਾਂ ਵਾਲਿਆਂ ਨੇ ਬਾਅਦ ਚ ਲਿਖ ਦਿੱਤਾ ਕਿ ਜੀ ਬਾਬਿਆਂ ਨੇ ਮੱਥਾ ਨਹੀਂ ਟੇਕਣ ਦਿੱਤਾ ਜੀ, ਉੱਥੇ ਕਿਸੇ ਨੂੰ ਅੰਦਰ ਜਾਣ ਨਹੀਂ ਦਿੱਤਾ ਜੀ। ਪਰ ਗੁਰਮੁਖੋ ਇੱਥੇ ਦੱਸੋ ਕਿਹਦੀ ਪੇਸ਼ ਚੱਲਦੀ ਆ। ਖੁਸ਼
ਸਤਨਾਮ,
ਹੁਣ ਸੇਵਾਦਾਰ ਇੰਨੇ ਸੀ 15-20 ਅੱਗੇ ਖੜੇ ਹੋ ਗਏ, ਪਰ ਉੱਥੇ ਨਹੀਂ ਚੱਲੀ ਪੇਸ਼ ਕੋਈ। ਅੱਜ ਤੇ ਬਹਿ ਗਏ ਹੋ, ਬੇਨਤੀ ਭਾਈ ਕੱਲ ਨੂੰ ਏਦਾਂ ਨਹੀਂ ਕਰਨਾ, ਕੱਲ ਨੂੰ 5 ਪਿਆਰਿਆਂ ਨੇ ਵੀ ਆਉਣਾ ਹੁੰਦਾ ਲਾਸਟ ਦੀਵਾਨ ਵਿੱਚ। ਸੋ ਜਿੱਥੇ ਜਿੱਥੇ ਬੈਠੇ ਹੋ ਹੁਣ ਬੇਨਤੀ ਹੈ ਬੈਠੇ ਰਹਿਣਾ, ਜਿਹੜੇ ਅੱਗੇ ਅੱਗੇ ਆਏ ਹੋ ਇਹਦਾ ਵਿੱਚੋਂ ਕੋਈ ਉੱਠਣਾ ਨਹੀਂ ਚਾਹੀਦਾ, ਜੇ ਕੋਈ ਉੱਠ ਕੇ ਜਾਏਗਾ ਫਿਰ ਸਾਰੀ ਸੰਗਤ ਦਾ ਧਿਆਨ ਟੁੱਟੇਗਾ। ਸਾਰੀ ਸੰਗਤ ਨੂੰ ਬੇਨਤੀ ਹੈ ਇਕਾਗਰਤਾ ਬਣਾਓ ਪੂਰੀ, ਇੱਕ ਜਗ੍ਹਾ ਭਰੋਸਾ ਰੱਖੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੀਏ। ਜੇ ਇੱਕ ਵਾਰੀ ਜੁੜ ਗਏ ਤੇ ਫਿਰ ਬਾਰ ਬਾਰ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਦਰ ਦਰ ਤੇ ਭਟਕਣਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ ਰੱਖੀਏ। ਗੁਰੂ ਦੇ ਪਿਆਰਿਓ, ਜਦੋਂ ਵੀ ਕਦੇ ਦੁੱਖ ਬਣੇ, ਜਦੋਂ ਵੀ ਕੋਈ ਬਿਪਤਾ ਦਾ ਸਮਾਂ ਆਵੇ, ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ, ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ, ਜ਼ਰੂਰ ਰਹਿਮਤ ਕਰਦੇ ਨੇ। ਦੁਨੀਆ ਦਾ ਕੋਈ ਐਸਾ ਕਾਰਜ ਨਹੀਂ, ਜੇ ਦੁਨਿਆਵੀ ਕੰਮ ਵਾਸਤੇ ਵੀ ਜੇ ਗੁਰੂ ਘਰ ਨਾਲ ਜੁੜ ਜਾਈਏ ਤਾਂ ਵੀ ਮਾੜੀ ਗੱਲ ਨਹੀਂ। ਆਖੋ ਸਤਨਾਮ। ਜੇ ਦੁਨਿਆਵੀ ਕਾਰਜ ਕਰਕੇ ਵੀ ਜੁੜ ਜਾਈਏ ਤਾਂ ਵੀ ਕੋਈ ਮਾੜੀ ਗੱਲ ਨਹੀਂ, ਹੌਲੀ ਹੌਲੀ ਨਾਮ ਦਾ ਰੰਗ ਚੜ ਜਾਏਗਾ ਆਪੇ ਹੀ। ਇੱਕ ਨਾ ਜੀ ਪਿੱਛੇ ਜੇ ਮੈਨੂੰ ਮਿਲਿਆ ਕੋਈ ਆਦਮੀ, ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਕਹਿੰਦਾ ਸੰਗਤ ਕਈ ਤੁਹਾਨੂੰ ਮਿਲਦੇ ਨੇ, ਇਹਨਾਂ ਨੂੰ ਤੁਸੀਂ ਕਿਉਂ ਮਿਲਦੇ ਹੋ? ਮੈਂ ਕਿਹਾ ਵੀ ਗੱਲ ਸੁਣ, ਦੁਨੀਆ ਦੁਖੀ, ਸੰਸਾਰ ਦੇ ਲੋਕ ਦੁਖੀ ਨੇ, ਕੋਈ ਤਨ ਦੁਖੀ, ਕੋਈ ਮਨ ਦੁਖੀ, ਅਰਦਾਸਾਂ ਸਾਰੇ ਕਰਦੇ ਆ, ਹੈ ਸਾਰੇ ਦੁਖੀ ਨੇ। ਜੇ ਹੁਣ ਕੋਈ ਸਾਡੇ ਕੋਲ ਆਏਗਾ, ਅਸੀਂ ਉਹਨੂੰ ਕਹਿਣਾ ਭਾਈ ਤੂੰ ਗੁਰਦੁਆਰੇ ਜਾਇਆ ਕਰ, ਸਵੇਰੇ ਉੱਠਿਆ ਕਰ, ਇੰਨੇ ਵਜੇ ਇਸ਼ਨਾਨ ਕਰ, ਇੰਨਾ ਨਿਤਨੇਮ ਕਰ, ਜਪਜੀ ਸਾਹਿਬ ਪੜ੍ਹ ਲੈਣਾ, ਜਪਜੀ ਸਾਹਿਬ ਪੜ੍ਹ, ਮੂਲ ਮੰਤਰ ਪੜ੍ਹ, ਗੁਰਮੰਤਰ ਪੜ੍ਹ, ਤੇ ਗੁਰਦੁਆਰੇ ਜਾਇਆ ਕਰ, ਸੇਵਾ ਕਰਿਆ ਕਰ। ਜੇ ਕੋਈ ਏਦਾਂ ਆਵੇ, ਆ ਦੁੱਖ ਹੈ ਜੀ, ਉਹਨੂੰ ਕਹੀਦਾ ਦਾੜੀ ਰੱਖ, ਕੇਸ ਰੱਖ, ਬਹਾਨੇ ਨਾਲ ਇੱਕ ਵਾਰੀ ਆਏਗਾ, ਦੋ ਵਾਰੀ ਆਏਗਾ, ਦੋ ਚਾਰ ਵਾਰੀ ਆਏਗਾ, ਤੇ ਉਹਨੂੰ ਘੁੰਮ ਘੁਮਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਹੀ ਦੇਣਾ। ਤੇ ਜੇ ਉਹੀ ਕਿਸੇ ਪਾਸੇ ਹੋਰ ਫਸ ਗਿਆ, ਉਹਨੇ ਪਤਾ ਹੀ ਨਹੀਂ ਕਿੱਥੇ ਕਿੱਥੇ ਲੈ ਜਾਣਾ। ਆਖੋ ਸਤਨਾਮ। ਹੁਣ ਜੇ ਕੋਈ ਮਿਲਦਾ ਪਿਆਰਿਓ, ਜੇ ਕੋਈ ਮਿਲੇਗਾ, ਤੇ ਕੋਈ ਵੀ ਤੁਹਾਡੇ ਚੋਂ ਕਈ ਦਾਸ ਨੂੰ ਮਿਲੇ ਹੋਣਗੇ ਉੱਥੇ ਜਾ ਕੇ, ਕੋਈ ਵੀ ਪੁੱਛੇ ਆਹ ਹੁੰਦਾ ਜੀ, ਆਹ ਹੁੰਦਾ ਜੀ, ਸਭ ਨੂੰ ਇਹੀ ਕਹੀਦਾ, ਤੇਰੇ ਨੇੜੇ ਗੁਰਦੁਆਰਾ ਹੈ, ਉੱਥੇ ਜਾਇਆ ਕਰ, ਅਰਦਾਸ ਕਰਿਆ ਕਰ, ਇੰਨਾ ਨਿਤਨੇਮ ਕਰ। ਜਦੋਂ ਜੁੜੇਗਾ ਤੇ ਉਹਨੇ ਆਪੇ ਹੌਲੀ ਹੌਲੀ ਫਿਰ ਖੰਡੇ ਪੱਟ ਦਾ ਅੰਮ੍ਰਿਤ ਛਕ ਲੈਣਾ। ਮਹਾਰਾਜ ਦੀ ਮਿਹਰ ਜ਼ਰੂਰ ਹੋ ਜਾਂਦੀ ਹੈ, ਘੁੰਮ ਘੁਮਾ ਕੇ ਉਹਨੂੰ ਖੰਡੇ ਪੱਟ ਦਾ ਅੰਮ੍ਰਿਤ ਛਕਾਈਦਾ। ਜੇ ਕਿਸੇ ਪਾਸੇ ਹੋਰ ਚਲੇ ਗਿਆ, ਪਤਾ ਹੀ ਨਹੀਂ ਉਹਨੇ ਧਾਗਾ ਪਾ ਦੇਣਾ ਕਿ ਲਾਚੀਆਂ ਖਵਾ ਦੇਣੀਆਂ ਕਿ ਕਿਹੜੇ ਪਾਸੇ ਤੋਰ ਦੇਣਾ, ਕੋਈ ਟੂਣਾ ਕਰ ਫਲਾਣੇ ਥਾਂ ਤੇ, ਪਤਾ ਹੀ ਨਹੀਂ ਕਿੱਦਾਂ ਕਿੱਦਾਂ ਦੇ ਲੋਕ ਰਾਹ ਦੱਸ ਦੇਣ। ਇਸ ਕਰਕੇ ਕੋਈ ਵੀ ਅਰਦਾਸ ਹੋਵੇ ਮਹਾਰਾਜ ਦੇ ਚਰਨਾਂ ਚ ਕਰੋ, ਕੋਈ ਵੀ ਮੰਗ ਹੋਵੇ, ਜਪਜੀ ਸਾਹਿਬ ਪੜੋ, ਨਿਤਨੇਮ ਚੌਪਈ ਸਾਹਿਬ, ਗੁਰਮੰਤਰ ਮੂਲ ਮੰਤਰ ਜਪ ਕੇ ਫਿਰ ਅਰਦਾਸ ਕਰੋ, ਜ਼ਰੂਰ ਪੂਰੀ ਹੋਏਗੀ। ਪਿੱਛੇ ਜੇ ਨਾ ਉੱਥੇ ਇਟਲੀ ਵਿੱਚ ਇੱਕ ਪਰਿਵਾਰ ਰਹਿੰਦਾ ਹੈ, ਦਾਸ ਪਿਛਲੇ ਸਾਲ ਗਿਆ ਸੀ ਜਨਵਰੀ ਵਿੱਚ, ਤੇ ਉਹਨਾਂ ਨੂੰ ਬੇਨਤੀ ਕੀਤੀ ਅੰਮ੍ਰਿਤ ਛਕੋ, ਹੈ ਸੀ ਹਿੰਦੂ ਪਰਿਵਾਰ, ਉਹਨਾਂ ਦੋਵਾਂ ਨੇ ਅੰਮ੍ਰਿਤ ਛਕਿਆ। ਰਾਜ ਉਹ ਸਾਧ ਸੰਗਤ ਉਹਨਾਂ ਦਾ ਨਾਂ ਜਿਹੜਾ ਸੀ ਰਾਜਕੁਮਾਰ, ਤੇ ਜਦੋਂ ਆਪਾਂ ਉੱਥੇ ਗਏ ਅੰਮ੍ਰਿਤ ਛਕਿਆ ਉਹਨਾਂ ਨੇ, ਤੇ ਉਹ ਭਾਈ ਸਾਹਿਬ ਦਾ ਨਾਂ ਪੰਜ ਪਿਆਰਿਆਂ ਨੇ ਰੱਖਿਆ, ਭਾਈ ਰਾਜਵੀਰ ਸਿੰਘ। ਰਾਜਕੁਮਾਰ ਤੋਂ ਰਾਜਵੀਰ ਸਿੰਘ ਬਣੇ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਪਹੁਲ ਲਈ, ਤੇ ਹੁਣ ਨਾਂ ਨਾਲ ਸਿੰਘ ਲੱਗ ਗਿਆ। ਤੇ ਪਿੱਛੇ ਜੇ ਦੇਹਰਾਦੂਨ ਉਹਨਾਂ ਦੀ ਮਾਤਾ ਚੜ੍ਹਾਈ ਕਰ ਗਈ, ਮੇਰੇ ਨਾਲ ਫੋਨ ਤੇ ਗੱਲ ਹੋਈ, ਕਹਿੰਦੇ ਬਾਬਾ ਜੀ ਮਾਤਾ ਚੜ੍ਹਾਈ ਕਰ ਗਈ ਸਾਡੀ। ਮੈਂ ਕਿਹਾ ਵੀ ਤੁਸੀਂ ਆਉਣਾ ਨਹੀਂ? ਕਹਿੰਦੇ ਸੰਸਕਾਰ ਤੇ ਹੋ ਗਿਆ ਪਰ ਸਾਨੂੰ ਇਹਨਾਂ ਨੇ ਆਗਿਆ ਹੀ ਨਹੀਂ ਦਿੱਤੀ, ਇੰਡੀਆ ਜਾਣ ਦੀ ਸਾਨੂੰ ਇਜਾਜ਼ਤ ਹੀ ਨਹੀਂ ਮਿਲੀ। ਤੇ ਫਿਰ ਉਹਨੂੰ ਅਰਜ਼ ਕੀਤੀ ਵੀ ਤੁਸੀਂ ਹੁਣ ਭੋਗ ਤੇ ਵੀ ਨਹੀਂ ਆ ਸਕਦੇ? ਕਹਿੰਦੇ ਜੀ ਭੋਗ ਤੇ ਕਿਵੇਂ ਆਈਏ, ਸਾਨੂੰ ਇੰਡੀਆ ਜਾਣ ਦੀ ਪਰਮਿਸ਼ਨ ਨਹੀਂ ਮਿਲੀ। ਇੱਕ ਵਾਰੀ ਜਾ ਆ, ਦੋ ਵਾਰੀ ਜਾ ਆ, ਤਿੰਨ ਵਾਰੀ ਜਾ ਆ, ਮੰਨਦੇ ਹੀ ਨਹੀਂ। ਅਸੀਂ ਦੱਸਿਆ ਸਾਡੀ ਮਾਤਾ ਚੜ੍ਹਾਈ ਕਰ ਗਈ ਆ, ਤੇ ਦਾਸ ਨੇ ਉਹਨਾਂ ਨੂੰ ਅਰਜ਼ ਕੀਤੀ। ਮੈਂ ਕਿਹਾ ਗੁਰਮੁਖੋ ਅੱਗੇ ਇਕੱਲੇ ਗਏ ਹੋ, ਹੁਣ ਤੁਸੀਂ ਸਤਿਗੁਰਾਂ ਨੂੰ ਨਾਲ ਲੈ ਕੇ ਜਾਇਓ, ਸਤਿਗੁਰਾਂ ਨੂੰ। ਉਹ ਮੈਨੂੰ ਅੱਗੋਂ ਕਹਿੰਦੇ ਫੋਨ ਤੇ, ਕਹਿੰਦੇ ਬਾਬਾ ਜੀ ਅਸੀਂ ਫਿਰ ਪੋਥੀ ਸਾਹਿਬ ਨਾਲ ਲੈ ਜਾਈਏ, ਕਹਿੰਦੇ ਜਾਂ ਬਾਬੇ ਨਾਨਕ ਦੀ ਫੋਟੋ ਲੈ ਜਾਂਦੇ ਹਾਂ। ਉਹ ਸਮਝ, ਮੈਂ ਕਿਹਾ ਏਦਾਂ ਨਹੀਂ, ਤੁਸੀਂ ਸਤਿਗੁਰਾਂ ਨੂੰ ਬੇਨਤੀ ਕਰਕੇ ਨਾਲ ਲੈ ਕੇ ਜਾਓ, ਆਪੇ ਮਿਹਰ ਹੋਏਗੀ। ਕਹਿੰਦੇ ਜੀ ਮਹਾਰਾਜ ਨਾਲ ਕਿਵੇਂ ਜਾਣਗੇ? ਦਾਸ ਨੇ ਅਰਜ਼ ਕੀਤੀ, ਕਿੰਨੇ ਵਜੇ ਉੱਠਦੇ ਹੋ? ਕਹਿੰਦੇ ਕਦੇ 6, ਕਦੇ 5, ਕਦੇ 7 ਵੀ ਵੱਜ ਜਾਂਦੇ ਨੇ, ਕੰਮ ਹੀ ਇੱਦਾਂ ਦਾ, ਫਿਰ ਨਿਤਨੇਮ ਕਰਕੇ ਜਾਈਦਾ ਕੰਮਾਂ ਤੇ। ਮੈਂ ਅਰਜ਼ ਕੀਤੀ, ਮੈਂ ਕਿਹਾ ਗੁਰਮੁਖੋ ਬਹੁਤਾ ਨਹੀਂ ਤੇ 2 ਵਜੇ ਇਸ਼ਨਾਨ ਕਰਿਓ ਉੱਠ ਕੇ, 2 ਵਜੇ। ਕਹਿੰਦੇ ਜੀ 2 ਵਜੇ? ਮੈਂ ਕਿਹਾ ਹਾਂਜੀ। ਅੱਛਾ ਜੀ ਫਿਰ 2 ਵਜੇ ਇਸ਼ਨਾਨ ਕਰਿਓ ਤੇ ਕਰਿਓ ਵੀ ਕੇਸੀ। ਕਹਿੰਦੇ ਕੇਸੀ ਵੀ? ਮੈਂ ਕਿਹਾ ਹਾਂਜੀ, ਠੰਡ ਬੜੀ ਹੈ। ਕਹਿੰਦੇ ਚਲੋ ਕੋਈ ਨਹੀਂ, ਕੇਸੀ ਇਸ਼ਨਾਨ ਵੀ ਕਰ ਲਾਂਗੇ ਫੇਰ ਜੀ। ਮੈਂ ਕਿਹਾ ਨਿਤਨੇਮ ਤੇ ਆਪਣਾ ਕਰਦੇ ਹੀ ਹੋ, ਨਿਤਨੇਮ ਦੇ ਨਾਲ ਨਾਲ
ਉਹ ਬੀਬੀ ਸੀ ਜਿਹੜੀ, ਉਹਨੂੰ ਵੀ ਆਖਿਆ ਭੈਣ ਜੀ ਤੁਸੀਂ ਦੋ ਪਾਠ ਸੁਖਮਨੀ ਸਾਹਿਬ ਦੇ ਕਰਕੇ, ਭਾਈ ਸਾਹਿਬ ਜੀ ਤੁਸੀਂ ਜਪਜੀ ਸਾਹਿਬ ਦੇ ਪਾਠ ਕਰਿਓ, ਅੱਠ ਦਸ ਪਾਠ ਪੰਦਰਾਂ ਜਿੰਨੇ ਇੱਕੀ ਜਿੰਨੇ ਹੋ ਗਏ ਕਰਕੇ, ਛੇ ਸੱਤ ਵਜੇ ਤੱਕ ਨਿਤਨੇਮ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਬੇਨਤੀ ਕਰਿਓ, ਮਹਾਰਾਜ ਤੁਸੀਂ ਨਾਲ ਚੱਲੋ। ਆਖੋ
ਸਤਨਾਮ
ਤੇ ਆਪਾਂ ਮਹਾਰਾਜ ਦੇ ਚਰਨਾਂ 'ਚ ਬੈਠੇ ਹਾਂ ਗੁਰੂ ਪਿਆਰਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ, ਆਪ ਜੀ ਨੂੰ ਉਹ ਪਰਿਵਾਰ ਨੂੰ ਮਿਲਾ ਸਕਣਾ। ਅੱਜ ਕੱਲ੍ਹ ਉਹ ਇੰਡੀਆ ਆਏ ਹੋਏ ਨੇ, ਉਹ ਜਦੋਂ ਉੱਥੇ ਗਏ ਦੁਆਰਾ ਉਹ ਕਹਿਣ ਲੱਗੇ, ਕਹਿੰਦੇ ਜੀ ਤੁਹਾਨੂੰ ਕਹਿ ਦਿੱਤਾ ਵੀ ਤੁਸੀਂ ਫੇਰ ਆ ਗਏ, ਤੁਹਾਨੂੰ ਇੰਡੀਆ ਜਾਣ ਦੀ ਪਰਮਿਸ਼ਨ ਨਹੀਂ ਮਿਲ ਸਕਦੀ। ਕਹਿੰਦੇ ਮਨ ਇੱਕਦਮ ਡੋਲ ਗਿਆ ਵੀ ਸਵੇਰ ਦੇ ਲੱਗੇ ਆ ਦੋ ਵਜੇ ਦੇ ਇਸ਼ਨਾਨ ਕਰਕੇ, ਹਫ਼ਤਾ ਕਿਹਾ ਸੀ ਵੀ ਰੋਜ਼ ਇਸ਼ਨਾਨ ਕਰਿਓ ਤੇ ਅਜੇ ਇੱਕ ਦਿਨ ਹੀ ਪਹਿਲੇ ਦਿਨ ਹੀ ਗਏ ਵੀ ਹਫ਼ਤੇ ਵਾਸਤੇ ਕਿਹਾ ਹੈ, ਕਰੋ ਤੇ ਸਦਾ ਹੀ ਚੰਗਾ ਹੈ, ਪਰ ਚਲੋ ਕੋਈ ਇੱਛਾ ਰੱਖ ਕੇ ਵੀ ਨਿਤਨੇਮ ਵਧਾਇਆ ਜਾਵੇ ਮਾੜੀ ਗੱਲ ਨਹੀਂ। ਤੇ ਸਤਸੰਗ ਤੋਂ ਕਹਿਣ ਲੱਗੇ ਵੀ ਜਦੋਂ ਉਹਨਾਂ ਨੇ ਜਵਾਬ ਦੇ ਦਿੱਤਾ ਤੁਸੀਂ ਇੰਡੀਆ ਨਹੀਂ ਜਾ ਸਕਦੇ, ਕਹਿੰਦੇ ਜਦੋਂ ਅਸੀਂ ਪਿੱਛੇ ਲੱਗੇ ਨਾ ਮੁੜਨ, ਸਾਡੇ ਪਾਸਪੋਰਟ ਨੰਬਰ ਉਹਨਾਂ ਨੇ ਕੰਪਿਊਟਰ 'ਚ ਪਾ ਦਿੱਤੇ, ਇੱਕਦਮ ਸਾਨੂੰ ਕਹਿੰਦੇ ਤੁਹਾਡੇ ਵਾਸਤੇ ਮੈਸੇਜ ਹੈ ਕੋਈ, ਜਰਾ ਗੱਲ ਸੁਣੋ। ਜਦੋਂ ਨੇੜੇ ਆਏ, ਜਦੋਂ ਕਹਿੰਦੇ ਉਹਨੂੰ ਖੋਲ੍ਹਿਆ ਵੇਖਿਆ ਤੇ ਇੰਨਾ ਕੁ ਚਾਅ ਚੜ੍ਹਿਆ, ਪੰਜ ਸਾਲ ਪਹਿਲਾਂ ਕੀਤਾ ਸੀ ਇੱਕ ਕੇਸ, ਇੱਧਰੋਂ ਤੇ ਪਰਮਿਸ਼ਨ ਨਹੀਂ ਮਿਲੀ ਪਰ ਉੱਧਰੋਂ ਪਰਮਿਸ਼ਨ ਮਿਲ ਗਈ। ਆਖੋ ਸਤਨਾਮ। ਕਹਿੰਦੇ ਕੋਈ ਆਸ ਨਹੀਂ ਸੀ ਸਾਨੂੰ, ਮੈਨੂੰ ਇੰਨੀ ਖੁਸ਼ੀ ਹੋਈ। ਇਹ ਮੈਂ ਸਟੇਜ ਤੇ ਬਚਨ ਤਾਂ ਸੁਣਾ ਰਿਹਾ, ਇਹ ਮਤ ਸੋਚਣਾ ਵੀ ਕੋਈ ਬਾਬਿਆਂ ਨੇ ਕਿਰਪਾ ਕਰ ਦਿੱਤੀ, ਇਹ ਤੇ ਉਹਨਾਂ ਦੀ ਸ਼ਰਧਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸੀ ਤੇ ਤਾਂ ਕਿਰਪਾ ਹੋਈ। ਆਖੋ ਸਤਨਾਮ। ਸਿਰਫ ਉਹਨਾਂ ਨੂੰ ਇੰਨਾ ਕਿਹਾ ਸੀ ਵੀ ਤੁਸੀਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਕੇ ਜਾਇਓ। ਹੁਣ ਉਹ ਜਿਹਦੀ ਸ਼ਰਧਾ ਹੋਵੇ, ਜਿਹਦਾ ਸਿਦਕ ਹੋਵੇ, ਉਹਨੂੰ ਜ਼ਰੂਰ ਫਲ ਲੱਗਦਾ। ਤੇ ਅੱਜ ਉਹ ਪਰਿਵਾਰ ਇੱਥੇ, ਤੁਸੀਂ ਉਹਨਾਂ ਨੂੰ ਮਿਲੋ। ਉਹ ਮੈਨੂੰ ਫੋਨ ਤੇ ਦੱਸਿਆ, ਕਹਿੰਦੇ ਬਾਬਾ ਜੀ ਚਮਤਕਾਰ ਹੋ ਗਿਆ। ਮੈਂ ਕਿਹਾ ਸਤਿਗੁਰਾਂ ਨੇ ਮਿਹਰ ਕੀਤੀ ਆ, ਇਹ ਸ਼ਰਧਾ 'ਚ ਵਾਧਾ ਹੋਵੇ ਤਾਂ ਇਹ ਬੇਨਤੀ ਕੀਤੀ ਆ ਵੀ ਜਦੋਂ ਵੀ ਕੋਈ ਭੀੜ ਹੋਵੇ ਅਸੀਂ ਨਿਤਨੇਮ ਕਰ ਸਕਦੇ ਹਾਂ। ਕਈ ਇਹ ਵੀ ਕਹਿੰਦੇ ਆ, ਵੇਖੋ ਜੀ ਦੁਨਿਆਵੀ ਮੰਗਾਂ ਗੁਰੂ ਤੋਂ ਨਹੀਂ ਮੰਗਣੀਆਂ ਚਾਹੀਦੀਆਂ। ਜਿਹੜਾ ਧਰੂ ਬਾਲਕ ਸੀ ਉਹ ਦੁਨਿਆਵੀ ਮੰਗ ਕਰਕੇ ਤੇ ਜੁੜਿਆ ਸੀ ਨਾ, ਪਹਿਲਾਂ ਉਹਦੀ ਇੱਛਾ ਕੀ ਸੀ ਵੀ ਮੈਨੂੰ ਰਾਜ ਮਿਲੇ, ਤਾਂ ਹੀ ਭਗਤੀ ਸ਼ੁਰੂ ਕੀਤੀ ਸੀ ਉਹਨੇ। ਜਦੋਂ ਧਰੂ ਬਾਲਕ ਨੂੰ ਨਾਮ ਦਾ ਰੰਗ ਚੜ੍ਹਿਆ ਉਹ ਫਿਰ ਕਹਿਣ ਲੱਗਾ, ਓਏ ਰਾਜ ਤੇ ਬੜਾ ਛੋਟਾ ਹੈ। ਆਖੋ ਸਤਨਾਮ। ਕਹਿੰਦੇ ਰਾਜ ਤੇ ਬੜਾ ਛੋਟਾ ਹੈ, ਮੈਂ ਰਾਜ ਮੰਗੀ ਜਾਂਦਾ ਪਰ ਜਿਹੜਾ ਆਹ ਆਨੰਦ ਹੈ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ
ਕਮਲਾਰੇ
ਕਮਲਾਰੇ। ਇਹ ਜਿਹੜੀ ਚਰਨਾਂ ਦੀ ਪ੍ਰੀਤੀ ਦਾ ਆਨੰਦ ਹੈ, ਜਿਹੜਾ ਸਮਾਧੀ ਦਾ ਰਸ ਹੈ, ਉਹ ਤੇ ਕਿਤੇ ਵੀ ਨਹੀਂ। ਤੇ ਉਹੀ ਧਰੂ ਬਾਲਕ ਸੀ, ਇੱਛਾ ਤੇ ਰਾਜ ਦੀ ਲੈ ਕੇ ਭਗਤੀ ਆਰੰਭ ਕੀਤੀ ਸੀ। ਬਾਅਦ 'ਚ ਐਸਾ ਰੰਗ ਚੜ੍ਹਿਆ, ਐਸਾ ਰੰਗ ਚੜ੍ਹਿਆ, ਫਿਰ ਉਸ ਬੱਚੇ ਨੇ ਅਟਲ ਪਦਵੀ ਪ੍ਰਾਪਤ ਕੀਤੀ। ਸੋ ਕਹਿਣ ਦਾ ਭਾਵ ਇਹ ਆ ਵੀ ਜੇ ਦੁਨਿਆਵੀ ਮੰਗ ਕਰਕੇ ਵੀ ਗੁਰੂ ਘਰ ਨਾਲ ਜੁੜਿਆ ਜਾਵੇ ਤਾਂ ਵੀ ਕੋਈ ਮਾੜੀ ਗੱਲ ਨਹੀਂ। ਆਖੋ ਸਤਨਾਮ। ਪਰ ਜੁੜਿਆ ਜਾਵੇ ਗੁਰਦੁਆਰੇ, ਜੁੜਿਆ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ, ਵੀ ਜਪਜੀ ਸਾਹਿਬ ਪੜ੍ਹ ਕੇ ਨਿਤਨੇਮ ਕਰਕੇ ਕੋਈ ਦੁਨਿਆਵੀ ਕੰਮ ਵਾਸਤੇ ਵੀ ਜੇ ਬੇਨਤੀ ਕੀਤੀ ਜਾਏ ਤੇ ਕੋਈ ਬਹੁਤਾ ਪਾਪ ਨਹੀਂ, ਕੋਈ ਮਾੜੀ ਗੱਲ ਨਹੀਂ। ਜੇ ਗੁਰੂ ਤੋਂ ਨਹੀਂ ਮੰਗਣਾ ਤੇ ਮੰਗਣਾ ਕਿਹਦੇ ਤੋਂ ਆ? ਤੇ ਜਦੋਂ ਅਸੀਂ ਦੁਨਿਆਵੀ ਮੰਗਾਂ ਮੰਗਦੇ ਮੰਗਦੇ ਜਦੋਂ ਮਹਾਰਾਜ ਮਿਹਰ ਕਰਨਗੇ, ਸ਼ਰਧਾ 'ਚ ਵਾਧਾ ਹੋਏਗਾ, ਫਿਰ ਇੱਕ ਦਿਨ ਅਸੀਂ ਸਾਰੇ ਕਹਾਂਗੇ ਸੱਚੇ ਪਾਤਸ਼ਾਹ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀ ਆ ਉਤਰੈ ਮਨ ਕੀ
ਭੁੱਖ
ਭੁੱਖ। ਇੱਕ ਦਿਨ ਜ਼ਰੂਰ ਕਵਾਂਗੇ ਮਹਾਰਾਜ, ਮੰਗ ਨਾ ਮੰਗ ਨਿੱਕਾ ਹਰ ਜਸ ਗੁਰ ਤੇ ਮੰਗ ਨਾ, ਤੇਰੀ ਲੋੜ ਹੋਰ ਕਿਸੇ ਚੀਜ਼ ਦੀ ਇੱਛਾ ਨਹੀਂ। ਬਸ ਇਹੀ ਅਰਦਾਸ ਆ, ਸਿਦਕ ਬਣਾਓ ਸਿਦਕ। ਕੱਲ ਧਾਰਨਾ ਪੜ੍ਹੀ ਸੀ ਨਾ,